ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਬੀਚ ਸੁਰੱਖਿਆ ਸੰਕੇਤਾਂ ਦੀ ਸਮੀਖਿਆ ਕਰਨ ਲਈ ਪੁਕਾਰਾਂ ਆ ਰਹੀਆਂ ਹਨ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬੀਚ ਤੇ ਜਾਣ ਵਾਲੇ ਲੋਕਾਂ ਦੇ ਇੱਕ ਵੱਡੇ ਅਨੁਪਾਤ ਨੂੰ ਜਾਂ ਤਾਂ ਸੁਰੱਖਿਆ ਸੁਨੇਹਿਆਂ ਦੀ ਪੂਰੀ ਸਮਝ ਨਹੀਂ ਹੈ ਜਾਂ ਉਹ ਇਹਨਾਂ ਨੂੰ ਅਣਦੇਖਾ ਕਰਦੇ ਹਨ। ਖੋਜਾਂ ਵਿੱਚ ਹੈਰਾਨੀਜਨਕ ਸਬੂਤ ਹੈ ਕਿ ਲਗਭਗ ਇੱਕ ਤਿਹਾਈ ਲੋਕ ਨਹੀਂ ਜਾਣਦੇ ਕਿ ਸਾਡੇ ਸਭ ਤੋਂ ਮਹੱਤਵਪੂਰਨ ਸੰਦੇਸ਼ਾਂ ਵਿੱਚੋਂ ਇੱਕ ਦਾ ਕੀ ਅਰਥ ਹੈ। ਹਮੇਸ਼ਾ ਝੰਡਿਆਂ ਦੇ ਵਿਚਕਾਰ ਤੈਰਨਾ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਇਹ ਸਿਡਨੀ ਦੇ ਬੌਂਡਾਈ ਬੀਚ ਤੇ ਨੀਲੇ ਅਸਮਾਨ ਵਾਲਾ ਇੱਕ ਸਾਫ਼ ਦਿਨ ਹੋ ਸਕਦਾ ਹੈ, ਪਰ ਅਜਿਹਾ ਲੱਗਦਾ ਹੈ ਕਿ ਕੁਝ ਹੋਰ ਇੰਨਾ ਸਾਫ਼ ਨਹੀਂ ਹੈ, ਤੇ ਉਹ ਹੈ ਬੀਚ ਤੇ ਲੱਗੇ ਸੰਕੇਤ ਚਿੰਨ੍ਹ।
I wouldn't have realized always swim between the flags if it hadn't said it in writing.
2021-22 ਵਿੱਚ ਆਸਟ੍ਰੇਲੀਆ ਦੇ ਤੱਟ ਤੇ ਇੱਕ ਰਿਕਾਰਡ 141 ਡੁੱਬਣ ਨਾਲ ਮੌਤਾਂ ਹੋਈਆਂ, ਤੇ ਇਸ ਨੇ ਕੁਝ ਲੋਕਾਂ ਨੂੰ ਇਹ ਸਵਾਲ ਕਰਨ ਲਈ ਉਕਸਾਇਆ ਕਿ ਸੁਰੱਖਿਆ ਸੰਕੇਤ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਇੱਕ ਨਵੇਂ ਅਧਿਐਨ ਵਿੱਚ ਬੌਂਡਾਈ ਬੀਚ ਤੇ 160 ਲੋਕਾਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ ਮੈਸੇਜਿੰਗ ਦੀ ਉਹਨਾਂ ਦੀ ਵਿਆਖਿਆ ਬਾਰੇ ਪੁੱਛਿਆ ਗਿਆ। ਇਸ ਨੇ ਪਾਇਆ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਲਗਭਗ ਅੱਧੇ ਲੋਕ ਅਤੇ 40% ਆਸਟ੍ਰੇਲੀਆਈ ਮੂਲ ਦੇ ਲੋਕ ਸੰਕੇਤਾਂ ਨੂੰ ਜਾਂ ਤਾਂ ਬਹੁਤ ਘੱਟ ਪੜ੍ਹਦੇ ਹਨ ਜਾਂ ਬਿਲਕੁਲ ਹੀ ਨਹੀਂ। ਇਸ ਨੇ ਇਹ ਵੀ ਖੁਲਾਸਾ ਕੀਤਾ ਕਿ ਲਗਭਗ 30% ਆਸਟ੍ਰੇਲੀਅਨ ਅਤੇ ਵਿਦੇਸ਼ਾਂ ਵਿੱਚ ਪੈਦਾ ਹੋਏ ਬੀਚ ਤੇ ਜਾਣ ਵਾਲਿਆਂ ਨੇ ਸੋਚਿਆ ਕਿ ਝੰਡੇ ਦੇ ਵਿਚਕਾਰ ਤੈਰਾਕੀ ਸੰਦੇਸ਼ ਦਾ ਮਤਲਬ ਹੈ ਕਿ ਸਿਰਫ ਉਹੀ ਲੋਕ ਉੱਥੇ ਤੈਰ ਸਕਦੇ ਹਨ ਜੋ ਚੰਗੀ ਤਰ੍ਹਾਂ ਤੈਰ ਰਹੇ ਹਨ, ਜਿਵੇਂ ਕਿ ਉਹ ਲੈਪਸ ਕਰ ਰਹੇ ਹੋਣ। ਤੇ ਅੱਧੇ ਬੀਚ ਤੇ ਜਾਣ ਵਾਲਿਆਂ ਨੇ ਨੋ ਫਲੈਗਸ ਇਜ਼ ਇਕੁਅਲ ਟੂ ਨੋ ਸਵਿਮ ਸਾਈਨ ਦੀ ਵਿਆਖਿਆ ਇਹ ਕੀਤੀ ਕਿ ਉਹ ਪਾਣੀ ਅੰਦਰ ਜਾ ਸਕਦੇ ਹਨ, ਬਸ ਤੈਰਾਕੀ ਨਹੀਂ ਕਰ ਸਕਦੇ, ਪਰ ਖੇਡਣਾ ਅਤੇ ਘੁੰਮਣਾ ਠੀਕ ਹੈ। ਇਹ ਖੋਜ ਐਡਲੇਡ ਯੂਨੀਵਰਸਿਟੀ ਤੋਂ ਡਾਕਟਰ ਮਸਾਕੀ ਸ਼ਿਬਾਤਾ ਦੁਆਰਾ ਕੀਤੀ ਗਈ ਸੀ।
The tourists saw the swim between flags means you literally have to swim, and if you can't swim, you have to be outside. That's a horrible interpretation, isn't it?
ਡਾਕਟਰ ਸ਼ਿਬਾਤਾ ਦੀਆਂ ਖੋਜਾਂ ਵਿੱਚੋਂ ਇੱਕ ਇਹ ਹੈ ਕਿ ਅਧਿਕਾਰੀਆਂ ਨੂੰ ਲਾਲ ਅਤੇ ਪੀਲੇ ਝੰਡਿਆਂ ਸਮੇਤ ਕਲਰ ਕੋਡਿੰਗਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਕੁਝ ਦੇਸ਼ਾਂ ਵਿੱਚ ਲਾਲ ਦਾ ਅਸਲ ਅਰਥ ਖਤਰਾ ਹੈ। ਇਹ ਸੈਲਾਨੀ ਚਿੰਨ੍ਹਾਂ ਬਾਰੇ ਨਿਸ਼ਚਿਤ ਨਹੀਂ ਸੀ।
I would kind of look for flags as in if it's dangerous. I take it, I don't know the colors here, but red would be don't go in the water, it's too dangerous. Do you have that?
No.
ਡਾਕਟਰ ਸ਼ਿਬਾਤਾ ਨੇ ਸੁਝਾਅ ਦਿੱਤਾ ਕਿ ਚਿੱਤਰ ਚਿੰਨ੍ਹ ਉਹਨਾਂ ਖਤਰਿਆਂ ਨੂੰ ਵਧੇਰੇ ਸਹੀ ਢੰਗ ਨਾਲ ਸਮਝਾ ਸਕਦੇ ਹਨ ਜੋ ਵਿਦੇਸ਼ੀ ਲੋਕ ਨਹੀਂ ਸਮਝ ਸਕਦੇ, ਜਿਵੇਂ ਕਿ ਸਟਿੰਗਿੰਗ ਜੈਲੀਫਿਸ਼ ਇੱਥੇ ਬਲੂ ਬੋਟਲਸ ਵਜੋਂ ਜਾਣੀ ਜਾਂਦੀ ਹੈ।
But only 50% of overseas born beach goers knows what bloody bottle is. But in fact, if you think really deeply, if someone tells you, you know, be careful with the blue bottle, you might think that, oh, is that the piece of glass or something, right? It can be the blue colored bottle. So this is another things that, you know, that what we were using in a Bondi beach, in fact, actually, even if overseas born beach goers read the signage, they still may not understand what it means.
ਡਾਕਟਰ ਸ਼ਿਬਾਤਾ ਦਾ ਕਹਿਣਾ ਹੈ ਕਿ ਇਹਨਾਂ ਨਤੀਜਿਆਂ ਦੇ ਸਿਖਰ ਤੇ ਬੀਚ ਸੰਕੇਤਾਂ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਸ਼ਬਦ ਜਿਵੇਂ ਕਿ ਸ਼ੋਰ ਡੰਪ ਅਤੇ ਹਾਈ ਸਰਫ ਨੂੰ 30% ਤੋਂ ਵੀ ਘੱਟ ਵਿਦੇਸ਼ਾਂ ਵਿੱਚ ਪੈਦਾ ਹੋਏ ਬੀਚ ਜਾਣ ਵਾਲਿਆਂ ਦੁਆਰਾ ਸਮਝਿਆ ਜਾਂਦਾ ਹੈ। ਸਰਫ ਲਾਈਫ ਸੇਵਿੰਗ ਦੇ ਸ਼ੇਨ ਡੋ ਕਹਿੰਦੇ ਹਨ ਕਿ ਇੱਕ ਮੁੱਦਾ ਇਹ ਵੀ ਹੈ ਕਿ ਲੋਕ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ।
Which way we go with this. I think there needs to be better introduction and awareness that when people are coming into Australia, what they may be exposed to.
ਸ਼੍ਰੀਮਾਨ ਡੋ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਅੰਕੜਾ ਹੈ ਕਿ ਡੁੱਬਣ ਵਾਲੇ ਲੋਕਾਂ ਵਿੱਚੋਂ ਜਿਨ੍ਹਾਂ ਦਾ ਜਨਮ ਸਥਾਨ ਪਤਾ ਹੈ ਉਹਨਾਂ ਵਿੱਚੋਂ ਸਿਰਫ 12% ਸੈਲਾਨੀ, ਸਟੂਡੈਂਟ ਜਾਂ ਬੈਕਪੈਕਰਸ ਹਨ ਜੋ ਆਮ ਤੌਰ ਤੇ ਵਿਦੇਸ਼ਾਂ ਵਿੱਚ ਰਹਿੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਇਹ ਵਿਦੇਸ਼ਾਂ ਵਿੱਚ ਜਨਮੇ ਆਸਟ੍ਰੇਲੀਆਈ ਨਿਵਾਸੀ ਸਮੁੰਦਰੀ ਤੱਟ ਤੇ ਡੁੱਬਣ ਦਾ ਸਭ ਤੋਂ ਵੱਧ ਖਤਰਾ ਰੱਖਦੇ ਹਨ। ਇਹ ਜਾਣਕਾਰੀ SBS ਨਿਊਜ਼ ਦੀ ਕੈਥ ਲੈਂਡਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।